ਸਤਨਾਮ ਵਾਹੇ ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੈ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ ਮਨ ਮੈਲੈ ਸਭ ਕਿਛ ਮੈਲਾ ਤਨ ਧੋਤੈ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਦਾਨ ਰਹਾਉ ਸਿੱਧਾਂ ਕੇ ਆਸਨ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ ਇਸ ਮਨ ਕਉ ਹੋਰ ਸੰਜਮ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਏ ਸਤਿਗੁਰ ਮਿਲਿਆ ਉਲਟੀ ਪਈ ਕਹਿਣਾ ਕਿਛੂ ਨਾ ਜਾਏ ਭਣਤ ਨਾਨਕ ਸਤਿਗੁਰ ਕੋ ਮਿਲਦੋ ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹਸ਼ਾ ਹੋਏ ਭਣਤ ਨਾਨਕ ਸਤਿਗੁਰ ਕੋ ਮਿਲਦੋ ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹਸ਼ਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਧੰਨਵਾਹੇ ਗੁਰੂ ਸਾਹਿਬ ਜੀਓ ਦੋਇ ਕਰ ਜੋੜ ਮੰਗੂ ਇੱਕ ਦਾਨਾ ਸਾਹਿਬ ਤੁਠੇ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾਂ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ, ਔਰ ਇਹ ਪਾਵਨ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਵਡਹੰਸ ਵਿੱਚ ਦਰਜ ਹੈ। ਅੱਜ ਦੇ ਇਸ ਸ਼ਬਦ ਦੀ ਵਿਚਾਰ ਦਾ ਜੋ ਧੁਰਾ ਹੈ ਉਸ ਵਿੱਚ ਦੋ ਗੱਲਾਂ ਹਜ਼ੂਰ ਨੇ ਸਾਨੂੰ ਸਮਝਾਈਆਂ ਨੇ। ਇੱਕ ਤਾਂ ਜੇ ਇਨਸਾਨ ਦਾ ਅੰਦਰ ਮੈਲ ਨਾਲ ਭਰਿਆ ਹੈ ਅਤੇ ਉਸ ਮੈਲ ਦੀ ਨਿਵਿਰਤੀ ਲਈ ਇਹ ਆਪਣੀ ਤੁਚਾ ਨੂੰ, ਆਪਣੀ ਬਾਡੀ ਨੂੰ, ਆਪਣੇ ਸਰੀਰ ਨੂੰ ਧੋਈ ਜਾਏ, ਸਰੀਰ ਦੇ ਧੋਣ ਦੇ ਨਾਲ ਇਨਸਾਨ ਦੇ ਮਨ ਦੀ ਮੈਲ ਦੂਰ ਨਹੀਂ ਹੋਵੇਗੀ। ਅਤੇ ਜਿਸ ਬੰਦੇ ਦਾ ਮਨ ਮੈਲਾ ਹੈ ਉਹਦਾ ਹਰ ਕਰਮ ਹੀ ਮੈਲਾ ਹੈ, ਉਸ ਦਾ ਹਰ ਇੰਦਰਾ ਹੀ ਮੈਲਾ ਹੈ, ਉਸ ਦਾ ਹਰ ਖਿਆਲ, ਉਸ ਦਾ ਹਰ ਵਿਚਾਰ ਸਭ ਕਿਛ ਹੀ ਮੈਲਾ, ਮਹਾਰਾਜ ਜੀ ਨੇ ਕਹਿ ਦਿੱਤਾ। ਫਿਰ ਨਾਲ ਇੱਕ ਬਖਸ਼ਿਸ਼ ਕੀਤੀ ਕਿ ਕਈ ਸੱਜਣ ਸਿੱਧਾਂ ਵਾਲੇ ਆਸਣ ਸਿੱਖਦੇ ਨੇ ਅਤੇ ਉਹ ਆਸਣ ਕਰ ਕਰਕੇ ਆਪਣੀਆਂ ਇੰਦਰੀਆਂ ਨੂੰ ਵਸੀਕਾਰ ਕਰ ਲੈਂਦੇ ਨੇ, ਪਰ ਖੌਮੇ ਦੀ ਮੈਲ ਉਹਨਾਂ ਵਿੱਚ ਵੀ ਅੱਗੇ ਨੂੰ ਜ਼ਿਆਦਾ ਵਧੇਰੀ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਇਸ ਢੰਗ ਨਾਲ ਵੀ ਅੰਦਰ ਸਵੱਛ ਨਹੀਂ ਹੁੰਦਾ। ਫਿਰ ਨਾਲ ਤਰੀਕਾ ਦੱਸਿਆ ਕਿ ਮੇਰੇ ਮਨ ਇੱਕ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਜਪ, ਅਤੇ ਸਤਿਗੁਰੂ ਨੇ ਤਰਸ ਕਰਕੇ ਹਜ਼ੂਰ ਕਹਿੰਦੇ ਨੇ ਸਾਨੂੰ ਨਾਮ ਦਾ ਖਜ਼ਾਨਾ ਦੇ ਦਿੱਤਾ ਅਤੇ ਉਸ ਨਾਮ ਦੀ ਤੁਫੈਲਿਸ਼, ਉਸ ਨਾਮ ਦੀ ਬਰਕਤ ਨਾਲ ਸਾਡੀ ਮੱਤ ਬਿਲਕੁਲ ਸੰਸਾਰ ਵੱਲੋਂ ਉਲਟ ਹੋ ਗਈ, ਪਰਮਾਰਥ ਦੇ ਰਸਤੇ 'ਤੇ ਚੱਲ ਪਈ ਅਤੇ ਜਿਹੜੇ ਫੋਕਟ ਕਰਮ ਕਾਂਡਾਂ ਵਿੱਚ ਅੰਦਰ ਖਚਿਤ ਸੀ ਮਾਲਕ ਨੇ ਕਿਰਪਾ ਕੀਤੀ, ਉਹ ਗੁਰਮਤਿ ਦੇ ਗਾਡੀ ਰਾਹ ਉੱਤੇ ਚੱਲ ਪਿਆ। ਆਓ ਇਸ ਅੰਮ੍ਰਿਤ ਸ਼ਬਦ ਨੂੰ ਆਪਾਂ ਗੁਰੂ ਰਾਮਦਾਸ ਕਿਰਪਾ ਕਰਨ ਪ੍ਰੇਮ ਭਾਵਨਾ ਨਾਲ ਵਾਚ ਸਕੀਏ, ਵਿਚਾਰ ਸਕੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹਾਜ਼ਰ ਹੋ, ਦੇਸ਼ ਪਰਦੇਸ਼ ਜਿੱਥੇ ਵੀ ਆਪ ਜੀ ਬੈਠੇ ਗੁਰੂ ਸ਼ਬਦ ਵਿਚਾਰ ਸਰਵਣ ਕਰ ਰਹੇ ਹੋ, ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਵਡਹੰਸ ਹੈ ਜਿਸ ਵਿੱਚ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੈ। ਔਰ ਵਡਹੰਸ ਰਾਗ ਦੇ ਇਸ ਸ਼ਬਦ ਨੂੰ ਪਹਿਲੇ ਘਰ ਦੇ ਅੰਦਰ ਗਾਉਣ ਦੀ ਹਦਾਇਤ ਕੀਤੀ ਹੈ। ਸਤਿਗੁਰੂ ਆਰੰਭ ਵਿੱਚ ਮੰਗਲ ਵਿੱਚ ਬਖਸ਼ਿਸ਼ ਕਰ ਰਹੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਸ ਵਰਗਾ ਹੋਰ ਕੋਈ ਨਹੀਂ, ਜੋ ਅਦੁੱਤੀ ਹੈ, ਅਤੇ ਉਸ ਇੱਕ ਓਅੰਕਾਰ ਦੀ ਪ੍ਰਾਪਤੀ ਦਾ ਵਸੀਲਾ, ਉਸ ਇੱਕ ਓਅੰਕਾਰ ਵਿੱਚ ਮਿਲਾਪ ਦਾ ਜ਼ਰੀਆ ਸਿਰਫ ਤਾਂ ਸਿਰਫ ਸਤਿਗੁਰ ਪ੍ਰਸਾਦ ਹੈ। ਇੱਕ ਓਅੰਕਾਰ ਜੋ ਅਦੁੱਤੀ ਇੱਕ ਰਸ ਹੈ ਜਿਸ ਵਰਗਾ ਹੋਰ ਕੋਈ ਨਹੀਂ, ਉਸ ਨੂੰ ਪਾਉਣ ਦਾ ਤਰੀਕਾ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀ ਨਦਰ, ਸਤਿਗੁਰੂ ਦੀ ਬਖਸ਼ਿਸ਼ ਹੈ।
ਮਨ ਮੈਲੇ ਸਭ ਕਿਛੁ ਮੈਲਾ, ਤਨ ਧੋਤੈ ਮਨ ਹਸਾ ਨਾ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਪਹਿਲਾ ਬਚਨ ਇਹ ਕਰ ਰਹੇ ਨੇ, ਮਨ ਮੈਲੇ ਸਭ ਕਿਛੁ ਮੈਲਾ, ਮਨ ਮੈਲੇ ਸਭ ਕਿਛੁ ਮੈਲਾ, ਤਨ ਧੋਤੈ ਮਨ ਖੱਛਾ ਨਾ ਹੋਏ। ਅਖਰੀ ਅਰਥ ਸਪਸ਼ਟ ਨੇ, ਜੇ ਇਨਸਾਨ ਦੇ ਮਨ ਵਿੱਚ ਮੈਲ ਹੈ ਅਤੇ ਉਸ ਦਾ ਹਰ ਇੱਕ ਇੰਦਰਾ ਹੀ ਮੈਲਾ ਹੈ, ਅਤੇ ਜੇਕਰ ਆਪਣੇ ਮਨ ਦੀ ਮੈਲ ਨੂੰ ਧੋਣ ਲਈ ਉਹ ਬਾਹਰਮੁਖੀ ਇਸ਼ਨਾਨ, ਬਾਹਰਮੁਖੀ ਪਾਣੀ ਦੀ ਵਰਤੋਂ ਕਰੇਗਾ, ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਤਨ ਨੂੰ ਧੋਣ ਦੇ ਨਾਲ ਬੰਦੇ ਦੇ ਅੰਦਰ ਦੀ ਮਨ ਦੀ ਮੈਲ ਉਹ ਕਦੀ ਵੀ ਸਵੱਛ ਨਹੀਂ ਹੋ ਸਕਦੀ, ਮੈਲ ਕਦੀ ਉਤਰ ਨਹੀਂ ਸਕਦੀ। ਅਸਲ 'ਚ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਬਖਸ਼ਿਸ਼ ਕਰਕੇ ਸਮਝਾਇਆ ਹੈ ਕਿ ਇਨਸਾਨ ਦੇ ਅੰਦਰ ਮੈਲ ਹੈ। ਪਹਿਲੀ ਗੱਲ ਤਾਂ ਇਹ ਅਸੀਂ ਬਾਣੀ 'ਚੋਂ ਦੇਖੀਏ, ਮੈਲ ਹੈ ਕਿ ਮਨ ਦਾ ਮੈਲਾਪਨ ਕੀ ਹੈ। ਉਸ ਤੋਂ ਬਾਅਦ ਤਨ ਲੋਕ ਧੋਣ ਜਾਂਦੇ ਨੇ, ਪਰ ਤਨ ਦੇ ਧੋਣ ਨਾਲ ਅੰਦਰ ਮਨ ਦੀ ਮੈਲ ਜਿਹੜੀ ਹੈ ਉਹ ਉਤਰਦੀ ਨਹੀਂ। ਖਾਸ ਕਰਕੇ ਕਿ ਪਹਿਲਾਂ ਇਹ ਦੇਖੀਏ ਮਨ ਦੀ ਮੈਲ ਕੀ ਹੈ। ਇੱਕ ਤਾਂ ਹੈ ਬਾਹਰਮੁਖੀ, ਜਿਸ ਨੂੰ ਆਪਾਂ ਮੈਲ ਵਰਤਨੇ, ਜਿਵੇਂ ਮੰਨ ਲਓ ਕਿ ਆਪਾਂ ਸਫ਼ਰ 'ਤੇ ਜਾਂਦੇ ਹਾਂ, ਧੂੜ ਮਿੱਟੀ ਘੱਟਾ ਰੇਤ ਦੇ ਕਣ, ਜਾਂ ਕਿਤੇ ਮੰਨ ਲਓ ਧੂੰਆਂ ਹੋਵੇ ਅਤੇ ਉਸ ਧੂੰ ਵਿੱਚੋਂ ਉੱਡੀ ਕੋਈ ਸਵਾਹ ਉਹ ਸਾਡੇ ਤਨ ਦੇ ਉੱਪਰ ਗਿਰ ਜਾਂਦੀ, ਡਿੱਗ ਪੈਂਦੀ ਹੈ, ਮਿੱਟੀ ਨਾਲ ਅੰਗ ਮੈਲੇ ਹੋ ਜਾਂਦੇ ਨੇ। ਮਿੱਟੀ ਅਤੇ ਰਾਖ ਨਾਲ ਇਨਸਾਨ ਦਾ ਪਾਏ ਹੋਏ ਵਸਤਰ ਮੈਲੇ ਹੋ ਜਾਂਦੇ ਨੇ। ਉਹ ਬਾਹਰਮੁਖੀ ਮੈਲ ਦਿਸਦੀ ਹੈ ਅਤੇ ਉਸ ਮੈਲ ਨੂੰ ਧੋਣ ਦਾ ਤਰੀਕਾ ਵੀ ਬਾਹਰਮੁਖੀ ਹੈ। ਬੇਨਤੀ ਧਿਆਨ ਨਾਲ ਸੁਣਿਓ, ਬਾਹਰ ਲੱਗੀ ਕੋਈ ਮੈਲ ਨੂੰ ਅਸੀਂ ਬਾਹਰੋਂ ਧੋ ਸਕਾਂਗੇ, ਪਾਣੀ ਪਾ ਕੇ ਧੋ ਲਵਾਂਗੇ, ਸਾਬਣ ਨਾਲ ਧੋ ਲਵਾਂਗੇ, ਪਰ ਪਿਆਰਿਓ ਜਿਹੜੀ ਅਨਦਿਸ ਦੀ ਮੈਲ ਹੈ, ਨਜ਼ਰ ਨਹੀਂ ਆਉਂਦੀ, ਉਹਨੂੰ ਬਾਹਰ ਦੇ ਵਸੀਲੇ ਨਾਲ ਇਨਸਾਨ ਕਿਵੇਂ ਧੋ ਸਕਦਾ ਹੈ। ਬੇਨਤੀ ਕਰਾਂ, ਮਨ ਦੀ ਮੈਲ ਕੀ ਹੈ? ਅਸਲ 'ਚ ਮਨੁੱਖ ਦੇ ਅੰਦਰ ਪੈਦਾ ਹੋਏ ਵਿਚਾਰ ਹੀ ਤਾਂ ਸ਼ੁੱਧਤਾ ਪੈਦਾ ਕਰਦੇ ਨੇ, ਅਤੇ ਵਿਚਾਰ ਹੀ ਮੈਲਾ ਹੋ ਜਾਏ ਤਾਂ ਮਨ ਮੈਲਾ ਹੋ ਜਾਂਦਾ ਹੈ। ਜੇ ਵਿਚਾਰ ਨਿਰਮਲ ਨੇ, ਸੱਚ ਇਹ ਵੇ ਕਿ ਮਨ ਨਿਰਮਲ ਹੈ, ਜੇ ਖਿਆਲ ਨਿਰਮਲ ਨੇ ਤਾਂ ਇਨਸਾਨ ਦਾ ਮਨ ਨਿਰਮਲ ਹੈ। ਜੇ ਇਸ ਦੇ ਅੰਦਰ ਦੇ ਖਿਆਲ ਪਲੀਤ ਹੋ ਜਾਣ, ਇਹਦੇ ਅੰਦਰ ਦੇ ਵਿਚਾਰ ਮਲੀਨ ਹੋ ਜਾਣ, ਇਹਦੇ ਅੰਦਰ ਉੱਠਣ ਵਾਲੇ ਫੁਰਨੇ ਹੀ ਮੈਲੇ ਹੋ ਜਾਣ, ਤਾਂ ਸੱਚ ਇਹ ਵੇ ਕਿ ਮੈਲੇ ਫੁਰਨੇ ਪੂਰੇ ਦੇ ਪੂਰੇ ਤਨ ਨੂੰ ਹੀ ਮੈਲਿਆਂ ਕਰ ਦਿੰਦੇ ਨੇ। ਥੋੜ੍ਹਾ ਜਿਹਾ ਅਸੀਂ ਬਾਣੀ 'ਚੋਂ ਇਹਨੂੰ ਵਿਚਾਰਨ ਦਾ ਯਤਨ ਕਰਾਂਗੇ। ਫਿਰ ਬੇਨਤੀ ਕਰਾਂ ਕਿ ਦੇਖੋ, ਮਨ ਮੈਲਾ ਹੋਵੇ ਅਤੇ ਕੀ ਬੰਦੇ ਦੀਆਂ ਅੱਖਾਂ ਸਾਫ਼ ਹੋ ਸਕਦੀਆਂ ਨੇ? ਸਭ ਕੁਛ ਮੈਲਾ ਕੀ ਹੈ? ਹੁਣ ਮਨ ਵਿੱਚ ਮੈਲ ਹੈ ਅਤੇ ਅੱਖਾਂ ਵਿੱਚ ਮੈਲ ਜ਼ਰੂਰ ਆਏਗੀ, ਮਨ ਵਿੱਚ ਮੈਲ ਹੈ ਅਤੇ ਕੰਨ ਵਿੱਚ ਮੈਲ ਜ਼ਰੂਰ ਹੋਵੇਗੀ। ਪਰ ਇਹਨੂੰ ਫਿਰ ਥੋੜ੍ਹੀ ਜਿਹੀ ਬੇਨਤੀ ਸੁਣਿਓ, ਮੈਂ ਅੱਖ ਅਤੇ ਕੰਨ ਸ਼ਬਦ ਵਰਤਿਆ ਹੈ। ਆਪਾਂ ਤਾਂ ਇਹਨੂੰ ਇਸ ਪਾਸੇ ਨਹੀਂ ਲਿਜਾਣਾ ਕਿ ਇਨਸਾਨ ਦੀਆਂ ਅੱਖਾਂ ਵਿੱਚ ਕੋਈ ਮਿੱਟੀ ਪੈ ਜਾਏ, ਮੈਲ ਪੈ ਜਾਏ ਅਤੇ ਦਾਰੂ ਦੇ ਨਾਲ ਡਾਕਟਰ ਉਹਨੂੰ ਸਾਫ਼ ਕਰ ਦਿੰਦਾ, ਅਤੇ ਕੰਨਾਂ ਵਿੱਚ ਮੈਲ ਹੋਵੇ। ਅਸੀਂ ਦੇਖਦੇ ਹਾਂ ਕਿ ਕੰਨਾਂ ਦੀ ਮੈਲ ਕੱਢਣ ਵਾਲੇ ਵੀ ਮਿਲ ਜਾਂਦੇ ਨੇ। ਮੈਂ ਉਸ ਮੈਲ ਦਾ ਜ਼ਿਕਰ ਨਹੀਂ ਕਰ ਰਿਹਾ ਕਿ ਜਿਹੜੀ ਦ੍ਰਿਸ਼ਟਮਾਨ ਸਾਨੂੰ ਨਜ਼ਰ ਆ ਰਹੀ ਹੈ। ਯਾਦ ਰੱਖੋ ਕਿ ਅੱਖਾਂ ਦੀ ਮੈਲ ਤੋਂ ਭਾਵ ਜੇ ਮਨ ਮੈਲਾ ਹੈ ਤਾਂ ਇਨਸਾਨ ਦੀ ਵੇਖਣੀ ਕਦੀ ਨਿਰਮਲ ਨਹੀਂ ਹੋ ਸਕੇਗੀ, ਕਿਉਂਕਿ ਮਨ ਦੀ ਐਨਰਜੀ ਹੀ ਅੱਖਾਂ ਉੱਤੇ ਕੰਮ ਕਰ ਰਹੀ ਹੈ। ਜੇ ਮਨ ਮੈਲਾ ਹੈ ਤਾਂ ਬੰਦੇ ਦੀ ਅੱਖ ਮੈਲੀ ਜ਼ਰੂਰ ਹੋਵੇਗੀ। ਬੇਨਤੀ ਕਰਾਂ, ਜੇ ਇਨਸਾਨ ਦਾ ਮਨ ਮੈਲਾ ਹੈ ਤਾਂ ਇਸ ਦੇ ਕੰਨਾਂ ਦੀ ਸਰੋਤ ਜ਼ਰੂਰ ਮੈਲੀ ਹੋਵੇਗੀ। ਜੇ ਇਨਸਾਨ ਦਾ ਮਨ ਮੈਲਾ ਹੈ ਤਾਂ ਇਹਦੀ ਜੀਵ ਅੰਦਰ ਵੀ ਜ਼ਰੂਰ ਮਲੀਨਤਾ ਹੋਵੇਗੀ। ਜੇ ਇਨਸਾਨ ਦਾ ਮਨ ਮੈਲਾ ਹੈ ਤਾਂ ਇਹਦੇ ਪੂਰੇ ਦੇ ਪੂਰੇ ਇੰਦਰੇ ਜਿਹੜੇ ਨੇ ਉਹ ਮੈਲ ਦੇ ਵਿੱਚ ਹੀ ਪ੍ਰਵਿਰਤ ਹੋਣਗੇ। ਬੇਨਤੀ ਸੁਣਿਓ ਯਾਰਾ, ਦੇਖੋ ਜੇ ਤਨ ਨੂੰ ਮੈਲ ਲੱਗੇ ਤਾਂ ਪਾਣੀ ਨਾਲ ਧੁੱਪ ਸਕਦੀ ਹੈ, ਕਿਉਂਕਿ ਉਹ ਦ੍ਰਿਸ਼ਟਮਾਨ ਹੈ। ਜਦੋਂ ਮਨ ਨੂੰ ਮੈਲ ਲੱਗਦੀ ਹੈ, ਵਿਚਾਰ ਮੈਲੇ ਨੂੰ ਧੋਤਾ ਜਾ ਸਕਦਾ ਸ਼ੁੱਧ ਵਿਚਾਰ ਦੇ ਨਾਲ, ਮੈਲੇ ਫੁਰਨੇ ਨੂੰ ਖਤਮ ਕੀਤਾ ਜਾ ਸਕਦਾ ਚੰਗੇ ਫੁਰਨੇ ਦੇ ਨਾਲ, ਮੈੜੇ ਖਿਆਲਾਂ ਨੂੰ ਤਬਦੀਲ ਕੀਤਾ ਜਾ ਸਕਦਾ ਹੈ ਚੰਗੇ ਖਿਆਲਾਂ ਦੇ ਨਾਲ। ਇਹੀ ਕਾਰਨ ਕਿ ਤਨ ਦੀ ਮੈਲ ਪਾਣੀ ਅਤੇ ਸਾਬਣ ਉਤਾਰ ਦਿੰਦਾ ਹੈ ਅਤੇ ਮਨ ਦੀ ਮੈਲ ਕੇਵਲ ਗੁਰੂ ਕੀ ਬਾਣੀ ਅਤੇ ਗੁਰੂ ਦਾ ਸ਼ਬਦ ਹੀ ਉਤਾਰਦਾ ਹੈ, ਕਿਉਂਕਿ ਸ਼ਬਦ ਗੁਰੂ ਦਾ ਆਪਾ ਹੈ, ਸ਼ਬਦ ਵਿੱਚ ਗੁਰੂ ਵਰਤਦਾ ਹੈ। ਅਤੇ ਜਦੋਂ ਇਨਸਾਨ ਬਾਣੀ ਦਾ ਸ਼ਬਦ ਦਾ ਅਭਿਆਸ ਕਰਦਾ, ਸੱਚ ਇਹ ਵੇ ਕਿ ਇਹਦੇ ਅੰਦਰ ਦੀ ਮੈਲ ਐਸਤਾ ਕੱਟਣੀ ਸ਼ੁਰੂ ਹੋ ਜਾਂਦੀ। ਆਓ ਥੋੜ੍ਹਾ ਜਿਹਾ ਅਸੀਂ ਇਸ ਤੁੱਕ ਨੂੰ ਦੇਖੀਏ, ਖਾਸ ਕਰਕੇ ਭਾਰਤ ਦੀ ਇਸ ਭੂਮੀ 'ਤੇ, ਇੰਡੀਆ ਵਿੱਚ, ਕਿ ਤੀਰਥਾਂ ਦੀ ਬੜੀ ਪਰਮਾਰ ਹੈ। ਉਂਝ ਦਾਸ ਅਰਜ਼ ਕਰਦਾ, ਤੀਰਥ ਦਾ ਅਖਰੀ ਅਰਥ ਜੇ ਕਰੀਏ ਤਾਂ ਅਸੀਂ ਅਖਰੀ ਅਰਥ ਕਰਾਂਗੇ ਪਵਿੱਤਰਤਾ, ਅਤੇ ਜਾਂ ਤੀਰਥ ਦਾ ਅਰਥ ਕੀਤਾ ਜਾਂਦਾ ਕਿ ਪਾਪ ਕੱਟਣ ਵਾਲੀ ਸ਼ਕਤੀ। ਪਰ ਹੋਇਆ ਕੀ ਹੈ ਕਿ ਇੱਥੇ ਆਦਿ ਕਾਲ ਤੋਂ ਇਨਸਾਨ ਮਾਨਸਿਕ ਤੌਰ 'ਤੇ ਮੈਲਾ ਹੈ, ਮਨ ਕਰਕੇ ਅੰਦਰ ਮਲੀਨਤਾ ਹੈ, ਅਤੇ ਤੀਰਥ ਉੱਤੇ ਦਰਿਆਵਾਂ ਦੇ ਕਿਨਾਰੇ 'ਤੇ ਬੈਠੇ ਹੋਏ ਆਪਣੀ ਰੋਟੀ ਪਾਣੀ ਦਾ ਸਾਧਨ ਪੈਦਾ ਕਰਨ ਵਾਲੇ, ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਕਿ ਪਾਪ ਜਿਤਨੇ ਮਰਜ਼ੀ ਕਰ। ਯਾਦ ਰੱਖਿਓ, ਪਾਪ ਤੂੰ ਜਿਤਨੇ ਮਰਜ਼ੀ ਕਰ ਰਿਹਾ, ਪਰ ਇੱਕ ਵਾਰੀ ਆ ਕੇ ਇਸ਼ਨਾਨ ਕਰ ਲੈ ਅਤੇ ਤੇਰੇ ਤਨ ਦੇ ਇਸ਼ਨਾਨ ਦੇ ਨਾਲ ਤੇਰੇ ਅੰਦਰ ਦੀ ਸ਼ੁੱਧੀ ਹੋ ਜਾਏਗੀ। ਇਹਦੇ ਵਿੱਚੋਂ ਫਿਰ ਇਨਸਾਨ, ਕਈ ਗੰਗਾ ਇਸ਼ਨਾਨ ਕਰਨ ਚਲੇ ਗਏ, ਕਈ ਗੋਦਾਵਰੀ ਦਾ ਇਸ਼ਨਾਨ ਕਰਨ ਚਲੇ ਗਏ, ਮੈਂ ਹਰ ਸ਼ਬਦ ਗੁਰੂ ਸਾਹਿਬ ਦੀ ਬਾਣੀ 'ਚੋਂ ਅਰਜ਼ ਕਰਾਂਗਾ, ਕਈ ਇਨਸਾਨ ਯਮੁਨਾ ਦਾ ਇਸ਼ਨਾਨ ਕਰਨ ਚਲੇ ਗਏ, ਕਈ ਤਰਬੈਣੀ 'ਤੇ ਇਸ਼ਨਾਨ ਕਰਨ ਚਲੇ ਗਏ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਡੰਕੇ ਦੀ ਚੋਟ 'ਤੇ ਇੱਕ ਗੱਲ ਕਹੀ, ਉਹ ਧਰਤੀ ਦੇ ਲੋਕੋ, ਜੇ ਮਨ ਦੀ ਮੈਲ ਨੂੰ ਉਤਾਰਨਾ ਹੈ ਤਾਂ ਤਨ ਉੱਤੇ ਪਾਏ ਹੋਏ ਪਿੰਡੇ ਉੱਤੇ ਪਾਏ ਹੋਏ ਪਾਣੀ ਨਾਲ ਨਹੀਂ, ਤਨ ਦੀ ਮੈਲ ਪਾਣੀ ਨਾਲ ਉਤਰੇਗੀ ਅਤੇ ਮਨ ਦੀ ਮੈਲ ਗੁਰੂ ਕੀ ਬਾਣੀ ਨਾਲ ਉਤਰੇਗੀ। ਦੇਖੋ, ਅਸੀਂ ਇੱਕ ਉਦਾਹਰਣ ਲੈਂਦੇ ਹਾਂ ਗੁਰੂ ਸਾਹਿਬ ਦੀ ਬਾਣੀ 'ਚੋਂ ਕਿ ਕਬੀਰ ਸਾਹਿਬ ਗੰਗਾ ਦੇ ਕਿਨਾਰੇ 'ਤੇ ਰਹਿੰਦੇ ਨੇ, ਉਹਨਾਂ ਦਾ ਟਿਕਾਣਾ ਬਨਾਰਸ ਦੀ ਧਰਤੀ 'ਤੇ ਵੇ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਸੀਂ ਉਹਨਾਂ ਦੇ ਤਿੰਨ ਕੁ ਪ੍ਰਮਾਣ ਲੈਣੇ ਨੇ ਕਿ ਜਿਹੜਾ ਤੀਰਥ ਦੇ ਕਿਨਾਰੇ 'ਤੇ ਬੈਠਾ ਹੈ, ਜਿੱਥੇ ਲੋਕ ਹਜ਼ਾਰਾਂ ਰੋਜ਼ ਆਉਂਦੇ ਪਏ ਨੇ, ਜਿੱਥੇ ਅਣਗਿਣਤ ਲੋਕ ਨਾ ਰਹੇ ਨੇ, ਉਹ ਬੈਠਾ ਹੋਇਆ ਭਗਤ, ਉਹ ਮਹਾਂਪੁਰਖ ਆਉਂਦੇ ਜਾਂਦੇ ਲੋਕਾਂ ਨੂੰ ਕਹਿ ਰਹੇ, ਉਹ ਭਲੇ ਲੋਕੋ ਕਿ ਤੁਸੀਂ ਇੱਥੇ ਪਾਣੀ ਵਿੱਚ ਰੋਜ਼ ਟੁੱਬੀਆਂ ਮਾਰਦੇ ਪਏ ਹੋ, ਪਰ ਸੱਚ ਇਹ ਜੇ ਕਿ ਜੇ ਪਾਣੀ ਨਾਲ ਕੀ ਬੰਦੇ ਦੀ ਬਿਰਤੀ ਤਬਦੀਲ ਹੁੰਦੀ, ਆ ਡੱਡੂ ਜਿਸ ਦਿਨ ਦਾ ਜੰਮਿਆ ਉਸ ਦਿਨ ਦਾ ਇਸ ਤੀਰਥ ਵਿੱਚ ਹੀ ਬੈਠਾ ਹੈ, ਇਹਦੀ ਬਿਰਤੀ ਤਾਂ ਅਜੇ ਨਾ ਜਾਲਾ ਖਾਣ ਵਾਲੀ ਖਤਮ ਹੋਈ ਅਤੇ ਨਾ ਇਹਦੀ ਬਿਰਤੀ ਚਿੱਕੜ ਵਿੱਚ ਰਹਿਣ ਵਾਲੀ ਖਤਮ ਹੋਈ, ਇਹ ਗੰਗਾ ਵਿੱਚ ਰਹਿ ਕੇ ਵੀ ਕੇਵਲ ਚਿੱਕੜ ਅਤੇ ਜਾਲਾ ਖਾਈ ਜਾ ਰਿਹਾ। ਜੇ ਪਾਣੀ ਤਬਦੀਲ ਕਰਦਾ ਹੁੰਦਾ ਤਾਂ ਇਸ ਡੱਡੂ ਨੂੰ ਕਿਉਂ ਨਾ ਤਬਦੀਲ ਕਰ ਦਿੱਤਾ। फिर नाल वो दसते भी ने कि बंदे का अंदर किवें शुद्ध हो सकता। असी सतगुरु की बाणी विच उन्हां दा एक बचन पढ़ने हैं, उन्होंने फरमाया है भगत कबीर साहब ने, अंतर मैल जे तीर्थ ना आवै। असी पहली तुक सिर्फ लई है, मन मैलै सब किछ मैला, तन धोता मन खच्चा ना होए। अंतर मैल जे बंदे दे अंदर मैल ही पलीता, अंतर मैल जे तीर्थ ना आवै तिस बैकुंठ ना जाना। बैकुंठ दा अर्थ स्वर्ग। वह बंदा कदा चित भी मुक्ति का पात्र नहीं कि जिस का अंदर तो मैल न भरे तो बाहरों वो इशनान कर रहा। अंतर मैल जे तीर्थ ना आवै तिस बैकुंठ ना जाना, लोक पतीना कछु ना होवै। ठीक है, बंदा तीर्थ इशनान करके आंदा है तो लोग कहन लग पैंदे ने ये तीर्थ इशनानी है जी, ये तो हर साल नेम नाल जांदा है जी, इन्हां तां कदी नेम खुंजाया ही नहीं। तो ज्यों ज्यों लोगों की वाह वाह मिलती है तो धन गुरु ग्रंथ साहिब कहिंदे त्यों त्यों खौमे की मैल होर भी चढ़ी जाती है। अंतर मैल जे तीर्थ ना आवै तिस बैकुंठ न जाना, लोक पतीना कछु ना होवै। ना ही राम इयाना ते नाल बचन कीता पूजो राम एक ही देवा। भाई सजनों जे अंदर दी मैल उतारनी है ते एक रमे हुए परमात्मा दा चिंतन करो, एक सर्व व्यापक रमे हुए एक ओंकार नाल जुड़ो। पूजो राम एक ही देवा, साचा नामन गुर की सेवा, जल के मजन जे गत होवे। जे पानी विच टुब्बी मारन दे नाल किसे इंसान दी मुक्ति हुंदी ते सतगुरु कह रहे नित नित मेंढक नावे, जैसे मेंढक तैसे ओ नर फिर जोनी आवे। उन्हां विच ते डड्डू विच अंतर की? महाराज जी दी बाणी विच कबीर साहिब दा एक अमृत बचन होर है। देखो नाल दस दे पए ने, कहने तू तन करके इशनान कर पर मन करके इशनान नाल बाहर दे इशनान नाल मुक्ति नहीं। उन्हां दा एक अमृत श्लोक है कि कबीर गंगा तीर जो घर करें, तीर दा अर्थ है किनारा। जे इंसान तीरथ दे किनारे दे उपर अपना घर भी बना लवे ते रोज़ाना इशनान भी तीरथ दे पानी विच करे ते रोज़ाना घर विच वर्तन वास्ते पीण वास्ते भी तीरथ दा पानी ही वरते, इशनान भी तीरथ दे पानी नाल, पान भी तीरथ दे पानी नाल। पर भगत जी कहने सच एवे कि अंदर दी मुक्ति परमात्मा दी भगती तो बिना होनी नहीं। हजूर दे बचन ने कबीर गंगा तीर जो घर कावै पीवै निर्मल नीर। जेडे गंगा दे किनारे ते घर बना लैन ते उस तीरथ दा निर्मल पानी रोज ओ पी। कबीर गंगा तीर जो घर करें पीवै निर्मल नीर, बिन हर भगत ना मुक्त होए क्यों कह रमै कबीर। कहिंदे एक परमात्मा दी भगती तो बिना, एक परमात्मा दे चिंतन तो बिना, एक परमात्मा दे नाम तो बिना, एक परमात्मा दी सिफत तो बिना बंदे दा अंदर कला पानी नाल मुक्त नहीं हो सकता। उन्हां दा तीसरा बचन है, ये मैं उन्हां दी बाणी चो क्यों प्रमाण लै, क्योंकि वह तीरथ दे किनारे ते बैठा होया महापुरख भगत कह रहा है कि सच एवे कि लोग काफले बना के आउंदे पए ने, रोटी पानी वालियां दा रोटी पानी चल रहा है पर उन्हां विचारियां दी सारी जिंदगी केवल पानी विच टुब्बियां मारदियां ही मन की संतुष्टि बना के तुर पैंदे। उन्हां दा तीसरा बचन है कि नामन को तीर्थ घने मन बौरारे। बाहर दा इशनान करन वाले थां थां ते तीर्थ मिल, नामन को तीर्थ घने मन बौरारे, पूजन को बहुदेव कहो कबीर छूटन नहीं मन बौरारे, छूटन हर की सेव। बंदे दे अंदर दी मुक्ति एदी बंद खलासी केवल ता केवल परमात्मा दी भगती नल होवेगी। अज धन गुरु अमरदास महाराज उन्हां ने कृपा साढ़े ते कीती, असी एक एक तुक नू यतन करने हाँ कि टेक के विचारन दा। अज सतगुरु पहला बचन कर रहे ने मन मैलै सब किछ मैला। जे इंसान दा मन पलीत है, इंसान दा मन मैला है, उहदे इंद्रे भी मैले ने, उहदे कर्म भी मैले ने, उहदी सोच भी मैली है, उहदा देखना भी मैला है, ਉਹਦੀ ਸਰੋਤ ਵੀ ਮੈਲੀ ਹੈ, ਉਹਦਾ ਵਿਚਾਰਨਾ ਵੀ ਮੈਲਾ ਹੈ। ਮਨ ਮੈਲੇ ਸਭ ਕੁਛ ਮੈਲਾ ਤਨ ਧੋਤੈ, ਮਨ ਮੈਲੇ ਸਭ ਕੁਛ ਮੈਲਾ ਤਨ ਧੋਤੈ, ਮਨ ਖੱਚਾ ਨਾ ਹੋਏ। ਤਨ ਦੇ ਧੋਣ ਨਾਲ ਮਨ ਸਵੱਛ ਨਹੀਂ ਹੋਵੇਗਾ। ਤਾਂ ਹੀ ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਸੋਚੈ ਸੋਚ ਨਾ ਹੋ ਬਈ, ਬਾਹਰ ਦੀ ਸੁਚਮਤਾ ਨਾਲ ਅੰਦਰ ਧੁੱਪਣਾ ਨਹੀਂ। ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਤੂੰ ਧੋ ਲੈ ਤਨ ਨੂੰ। ਦੂਸਰਾ ਬਚਨ ਕਿ ਸੋਚ ਕਰੇ ਦਿਨਸ ਅਰ ਰਾਤ, ਦਿਨ ਅਤੇ ਰਾਤ ਇਸ਼ਨਾਨ ਕਰੀ ਜਾ ਰਹੇ, ਮਨ ਕੀ ਮੈਲ ਨਾ ਤਨ ਤੇ ਦਾਤ। ਜਾਂ ਸਤਿਗੁਰੂ ਦੇ ਬਚਨ ਨੇ ਕਿ ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂਜਸ ਕਿਆ ਗੁਣਾ। ਇਹ ਬੰਦੇ ਤੂੰ ਤਨ ਨੂੰ ਜੇ ਮਾਂਜ ਰਿਹਾ ਹੈ ਤਾਂ ਇਹਦੇ ਨਾਲ ਤੈਨੂੰ ਕੀ ਮਿਲੇਗਾ? ਕਾਇਆ ਮਾਂਜਸ ਕੌਣ ਗੁਣਾ, ਜੋ ਘੱਟ ਭੀਤਰ ਹੈ ਮਲਣਾ। ਜੇ ਬੰਦੇ ਦੇ ਅੰਦਰ ਮੈਲ ਹੈ ਅਤੇ ਬਾਹਰ ਲੋਕੀ ਨੂੰ ਅਸੀਂ ਦੇਖਦੇ ਹਾਂ ਕਿ ਜਿਹੜੇ ਮਰਜ਼ੀ ਤੀਰਥ ਵਿੱਚ ਇਸ਼ਨਾਨ ਕਰਾ ਦਿਓ ਪਰ ਉਹਦੀ ਕੁੜਤ ਨਹੀਂ ਜਾਂਦੀ। ਅੱਗੇ ਭਗਤ ਸਾਹਿਬ ਜੀ ਜਿਨ੍ਹਾਂ ਦਾ ਬਚਨ ਅਸੀਂ ਲਿਆ, ਉਹਨਾਂ ਨੇ ਬੜੇ ਸਪਸ਼ਟ ਸ਼ਬਦ ਕਹੇ। ਉਹ ਕਹਿੰਦੇ ਨੇ ਰੱਬ ਦੇ ਨਾਮ ਵਰਗਾ ਗੰਗਾ ਜਲ ਕੋਈ ਨਹੀਂ, ਪਰਮਾਤਮਾ ਦੇ ਨਾਮ ਵਰਗਾ ਤੀਰਥ ਕੋਈ ਨਹੀਂ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਪਹਿਲੀ ਤੁਕ ਵਿੱਚ ਸਪਸ਼ਟ ਕੀਤਾ, ਮਨ ਦੀ ਮਲੀਨਤਾ ਤਨ ਦੇ ਧੋਣ ਨਾਲ ਕਦੀ ਵੀ ਦੂਰ ਨਹੀਂ ਹੋ ਸਕਦੀ।
ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ।
ਹੁਣ ਇੱਕ ਸਵਾਲ ਉੱਠਦਾ ਹੈ ਕਿ ਫਲਾਣਾ ਬੰਦਾ ਵੀ ਤੀਰਥ 'ਤੇ ਗਿਆ ਜੀ, ਉਹ ਵੀ ਤੀਰਥ 'ਤੇ ਇਸ਼ਨਾਨ ਕਰਕੇ ਆਇਆ, ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਇਹ ਜਗਤ ਭਰਮ ਭੁਲਾਇਆ। ਕਹਿੰਦੇ ਜਗਤ ਪਿੱਛੇ ਮਤ ਤੁਰੋ, ਕਿਉਂਕਿ ਸੰਸਾਰ ਦੇ ਲੋਕ ਭਰਮ ਵਿੱਚ ਭੁਲੇਖੇ ਵਿੱਚ ਤੁਰੇ ਹੋਏ, ਇਹਨਾਂ ਨੂੰ ਸਮਝ ਕੋਈ ਨਹੀਂ, ਅਤੇ ਸਮਝ ਵਾਲਾ ਕੋਈ ਟਾਵਾਂ ਟਾਵਾਂ ਇੱਕ ਆਦਿ ਹੁੰਦਾ। ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੈ ਕੋਈ, ਕਿਸੇ ਵਿਰਲੇ ਵਿਰਲੇ ਨੂੰ ਇਹ ਸਮਝ ਪੈਂਦੀ ਹੈ ਕਿ ਅੰਦਰ ਦੀ ਮੈਲ, ਅੰਦਰ ਦਾ ਪਲੀਤਪੁਣਾ ਇਹ ਸਿਰਫ ਸ਼ਬਦ ਨਾਲ ਹੀ ਦੂਰ ਹੋ ਸਕਦਾ ਹੈ।
ਜਪ ਮਨ ਮੇਰੇ ਤੂੰ ਏਕੋ ਨਾਮ।
ਹੁਣ ਦੇਖੋ ਧਿਆਨ ਨਾਲ ਸੁਣਿਓ, ਪਹਿਲਾਂ ਸਪਸ਼ਟ ਕੀਤਾ ਕਿ ਮਨ ਦੀ ਮਲੀਨਤਾ ਤਨ ਦੇ ਧੋਣ ਨਾਲ ਸਾਫ਼ ਨਹੀਂ ਹੋ ਸਕਦੀ। ਹੁਣ ਅੱਗੇ ਸਪਸ਼ਟ ਕਰ ਰਹੇ ਨੇ ਕਿ ਆਪਾਂ ਕਰਨਾ ਕੀ ਹੈ। ਇਕੱਲਾ ਸਾਨੂੰ ਤੀਰਥ ਇਸ਼ਨਾਨ ਤੋਂ ਵਰਜਿਆ ਕਿ ਨਹੀਂ, ਕਰਮ ਕਾਂਡ ਤੋਂ ਫੋਕਟ ਕਰਮ ਤੋਂ ਵਰਜ ਰਹੇ ਨੇ। ਅਤੇ ਅੱਗੇ ਦੱਸਦੇ ਪਏ ਨੇ ਮਨਾ ਤੂੰ ਇੱਕ ਕੰਮ ਕਰ, ਉਹ ਕੀ ਹੈ? ਜਪ ਮਨ ਮੇਰੇ ਤੂੰ ਏਕੋ ਨਾਮ। ਹੇ ਮੇਰੇ ਮਨਾ, ਜੇ ਅੰਦਰ ਨੂੰ ਸ਼ੁੱਧ ਕਰਨਾ ਹੈ ਤਾਂ ਇੱਕ ਪਰਮਾਤਮਾ ਦਾ ਨਾਮ ਤੂੰ ਬੋਲ, ਇੱਕ ਪਰਮਾਤਮਾ ਦਾ ਨਾਮ ਤੂੰ ਜਪ, ਕਿਉਂਕਿ ਨਾਮ ਹੀ ਤੇਰੇ ਅੰਦਰ ਦੀ ਮੈਲ ਉਤਾਰੇਗਾ।
ਸਤਿਗੁਰ ਦੀਆ ਮੋਕੋ ਇਹੋ ਨਿਦਾਨ।
ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਮੇਰੇ ਸਤਿਗੁਰੂ ਨੇ ਇਹ ਮੇਰੇ 'ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਅਤੇ ਇਹ ਖਜ਼ਾਨਾ ਮੈਨੂੰ ਦੇ ਦਿੱਤਾ, ਮੈਨੂੰ ਇਹ ਬਖਸ਼ਿਸ਼ ਕਰਕੇ ਨਾਮ ਦਾ ਖਜ਼ਾਨਾ ਦੇ ਦਿੱਤਾ। ਯਾਦ ਰੱਖੋ ਕਿ ਬਾਬਾ ਅਮਰਦਾਸ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਤੀਰਥ ਇਸ਼ਨਾਨ ਕਰਨ ਜਾਂਦੇ ਰਹੇ, ਇਹ ਸਾਡਾ ਇਤਿਹਾਸ ਦੱਸਦਾ ਹੈ। ਪਰ ਜਿਸ ਦਿਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਦੇ ਚਰਨਾਂ ਦੀ ਛੂਹ ਮਿਲ ਗਈ, ਜਿਸ ਦਿਨ ਗੁਰੂ ਨਾਨਕ ਜੀ ਦੇ ਸ਼ਬਦ ਨੇ ਹਿਰਦੇ ਨੂੰ ਛੂਹ ਲਿਆ, ਸੱਚ ਇਵੇਂ ਉਦਨ ਉਹੀ ਮਹਾਂਪੁਰਖ ਕਮਾਈ ਕਰਕੇ ਸੇਵਾ ਕਰਕੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਇੱਕ ਗੱਲ ਕਹਿ ਰਹੇ ਨੇ ਭਲੇ ਸੱਜਣੋ ਕਿ ਭੁਲੇਖੇ ਵਿੱਚ ਨਾ ਰਿਹੋ ਕਿ ਤਨ ਦੇ ਧੋਣ ਨਾਲ ਮਨ ਮੈਲਾ ਨਹੀਂ ਸਾਫ ਹੋ ਸਕਦਾ, ਬਸ ਇੱਕ ਪਰਮਾਤਮਾ ਦਾ ਨਾਮ ਜਪੋ। ਮੈਨੂੰ ਗੁਰੂ ਨੇ ਇਹ ਖਜ਼ਾਨਾ ਦਿੱਤਾ ਜਿਹਦੇ ਨਾਲ ਤਨ ਅਤੇ ਮਨ ਦੋਨਾਂ ਦੀ ਮੈਲ ਦੂਰ ਹੋ ਗਈ ਹੈ। ਮੈਂ ਇੱਥੇ ਥੋੜ੍ਹੀ ਜਿਹੀ ਬੇਨਤੀ ਕਰਾਂਗਾ, ਮੈਲ ਦੇ ਸੰਬੰਧ ਵਿੱਚ ਜੇ ਆਪਾਂ ਦੇਖਾਂਗੇ ਤਾਂ ਬਹੁਤ ਕੁਝ ਮਿਲਣਾ। ਮੈਲ ਵਿੱਚ ਈਰਖਾ ਵੀ ਆਉਂਦੀ ਹੈ, ਮੈਲ ਵਿੱਚ ਨਿੰਦਿਆ ਵੀ ਆਉਂਦੀ ਹੈ, ਮਿਲੇ ਮੈਲ ਵਿੱਚ ਦਵੈਸ਼ ਵੀ ਆਉਂਦੀ ਹੈ, ਮੈਲ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਾਰੇ ਆ ਜਾਂਦੇ ਨੇ। ਅਤੇ ਜਿੰਨੀ ਦੇਰ ਤੱਕ ਬੰਦੇ ਦਾ ਮਨ ਮੈਲਾ ਹੈ ਉਨੀ ਦੇਰ 'ਤੇ ਕਿ ਟਿਕਦਾ ਵੀ ਨਹੀਂ। ਹੁਣ ਜਦੋਂ ਕਈ ਵਾਰ ਆਪਾਂ ਕਹਿੰਦੇ ਹਾਂ ਨਾ ਵੀ ਸਾਡਾ ਮਨ ਨਾ ਪਤਾ ਨਹੀਂ, ਸਿਮਰਨ 'ਚ ਨਹੀਂ ਟਿਕਦਾ, ਬਾਣੀ 'ਚ ਨਹੀਂ ਟਿਕਦਾ, ਇਹ ਕੀਰਤਨ 'ਚ ਨਹੀਂ ਟਿਕਦਾ। ਅਤੇ ਮੈਂ ਕਈ ਵਾਰੀ ਸੋਚਣਾ ਮਨਾ, ਅਤੇ ਫਿਰ ਇਹ ਚੌਕੀ ਵੱਡੀ ਕੋਈ ਬਿਮਾਰੀ ਨਹੀਂ ਕਿਸੇ ਤੋਂ ਦੂਰ ਪੁੱਛਣ ਦੀ, ਤੈਨੂੰ ਖੁਦ ਪਤਾ ਹੋਣਾ ਚਾਹੀਦਾ ਜਿੱਥੇ ਮੈਲਾਪਣ ਹੋਵੇਗਾ ਉੱਥੇ ਕਦੀ ਟਿਕਾ ਨਹੀਂ ਆਏਗਾ। ਇਹਨੂੰ ਥੋੜ੍ਹਾ ਜਿਹਾ ਅਸੀਂ ਬਾਣੀ 'ਚ ਦੇਖਣੇ, ਮੈਲਾ ਮਨ ਕਦੀ ਨਹੀਂ ਟਿਕਦਾ ਹੁੰਦਾ, ਅਤੇ ਸ਼ੁੱਧ ਮਨ ਜਿਹੜਾ ਉਹ ਕਦੀ ਖਿੰਡਦਾ ਨਹੀਂ ਹੁੰਦਾ। ਜਿੰਨਾ ਮੈਲਾ ਹੋਵੇਗਾ ਓਨਾ ਭਟਕੇਗਾ, ਜਿੰਨਾ ਸ਼ੁੱਧ ਅਤੇ ਨਿਰਮਲ ਹੋ ਜਾਏਗਾ ਓਨਾ ਟਿਕ ਜਾਏਗਾ। ਜਿੰਨਾ ਮੈਲਾ ਹੋਵੇਗਾ ਓਨਾ ਇਹ ਅੰਦਰੋਂ ਖਿੰਡਾ ਪੈਦਾ ਕਰੇਗਾ, ਅਤੇ ਜਿੰਨਾ ਨਿਰਮਲ ਹੋ ਜਾਏਗਾ, ਸ਼ੁੱਧ ਹੋ ਜਾਏਗਾ, ਓਨਾ ਇਹ ਇਕਾਗਰਤਾ ਵੀ ਚਲਾ ਜਾਏਗਾ। ਜਿਵੇਂ ਬਾਣੀ 'ਚ ਗੁਰੂ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਹੈ ਜੀ, ਮੈਲੇ ਮਨ ਦੇ ਸੰਬੰਧ ਵਿੱਚ ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਕਿ ਸੋਨੇ ਵਾਲੇ ਵੀਰ ਜਦੋਂ ਸੋਨੇ ਨੂੰ ਸ਼ੁੱਧ ਕਰਦੇ ਨੇ, ਅਤੇ ਉਹਨੂੰ ਸ਼ੁੱਧ ਕਰਨ ਦਾ ਪ੍ਰੋਸੈਸ ਜਾਂ ਤਰੀਕਾ ਜਾਂ ਕਿਰਿਆ ਕੀ ਹੈ, ਮੈਲਾ ਸੋਨਾ ਡੈਲੀ ਸੋਨੇ ਦੀ ਉਹਨਾਂ ਨੇ ਕੁਠਾਲੀ ਵਿੱਚ ਪਾ ਦਿੱਤੀ, ਥੱਲਿਓਂ ਅੱਗ ਬਾਲ ਦਿੱਤੀ, ਅਤੇ ਜਿਉਂ ਜਿਉਂ ਥੱਲਿਓਂ ਅੱਗ ਤੇਜ਼ ਹੁੰਦੀ ਹੈ ਅਤੇ ਤਿਉਂ ਤਿਉਂ ਕੁਠਾਲੀ ਵਿੱਚ ਪਿਆ ਹੋਇਆ ਸੋਨਾ ਢਲਦਾ ਹੈ। ਉਹ ਢਲਿਆ ਹੋਇਆ ਸੋਨਾ ਉਹਦੇ ਵਿੱਚ ਅਜੇ ਮੈਲ ਹੈ, ਉਹ ਕੁਠਾਲੀ ਦੇ ਅੰਦਰ ਚਾਰ ਚੁਫੇਰੇ ਦੌੜਦਾ, ਅਤੇ ਉਹਦੇ ਵਿੱਚੋਂ ਤਿੜਕਣ ਦੀ ਆਵਾਜ਼ ਵੀ ਆਉਂਦੀ। ਮੈਲਾ ਸੋਨਾ ਕਦੀ ਵੀ ਕੁਠਾਲੀ ਵਿੱਚ ਟਿਕਦਾ ਨਹੀਂ, ਉਹ ਚਾਰ ਚੁਫੇਰੇ ਘੁੰਮੇਗਾ, ਪਰ ਜਿਉਂ ਜਿਉਂ ਸੇਕ ਲੱਗਦਾ, ਜਿਉਂ ਜਿਉਂ ਥੱਲਿਓਂ ਅੱਗ ਉਹਨੂੰ ਤਪਾਉਂਦੀ ਹੈ, ਅਤੇ ਤਿਉਂ ਤਿਉਂ ਉਹਦੀ ਮੈਲ ਸੜਨ ਲੱਗ ਪੈਂਦੀ ਹੈ। ਅਤੇ ਜਦੋਂ ਸੋਨੇ ਦੇ ਅੰਦਰ ਪਈ ਕੋਈ ਮੈਲ ਪੂਰਨ ਤੌਰ 'ਤੇ ਸੜ ਜਾਏ ਤਾਂ ਸੋਨਾ ਆਪਣੇ ਆਪ ਹੀ ਟਿਕ ਜਾਂਦਾ। ਮੈਂ ਬੇਨਤੀ ਕਰਾਂਗਾ, ਜਿੰਨੀ ਦੇਰ ਤੱਕ ਮਨ ਵਿੱਚ ਮੈਲ ਹੈ ਓਨੀ ਦੇਰ ਤੱਕ ਇਹਨੇ ਭਟਕਣਾ ਹੈ। ਇਹਦੇ ਹੱਥ ਵਿੱਚ ਗੁਟਕਾ ਹੁੰਦਾ ਅਤੇ ਅੰਦਰ ਕਿਸੇ ਦੁਸ਼ਮਣ ਨੂੰ ਚੇਤੇ ਕਰੀ ਜਾ ਰਹੇ, ਅੰਦਰ ਕਿਸੇ ਧਨ ਦੌਲਤ ਨੂੰ ਚੇਤੇ ਕਰੀ ਜਾ ਰਹੇ, ਅੰਦਰ ਕਿਤੇ ਵਾਸ਼ਨਾ ਦਾ ਮਾਰਿਆ ਹੋਇਆ ਕਿਸੇ ਕਾਮਨੀ ਨੂੰ ਚੇਤੇ ਕਰੀ ਜਾ ਰਹੇ, ਅੰਦਰ ਦੁਬਤਾ ਦੇ ਦਵੈਸ਼ ਦਾ ਪਿਆ ਹੋਇਆ ਚਾਰ ਚੁਫੇਰੇ ਖਿੰਡਦਾ ਹੈ। ਪਰ ਪਿਆਰਿਓ, ਜਦੋਂ ਅੱਗ ਸੁਨਾਰ ਸੋਨੇ ਦੇ ਥੱਲੇ ਲਾਏ, ਉਹ ਓਨੀ ਦੇਰ ਤੱਕ ਅੱਗ ਨੂੰ ਬੁਝਾਉਂਦਾ ਨਹੀਂ, ਜਿੰਨੀ ਦੇਰ ਤੱਕ ਮੈਲ ਨਾ ਸੜ ਜਾਏ। ਤੂੰ ਓਨੀ ਦੇਰ ਤੱਕ ਗੁਰੂ ਕੀ ਬਾਣੀ ਦਾ ਇੰਨਾ ਕੁ ਅਭਿਆਸ ਕਰ ਕਿ ਜਿੰਨੀ ਦੇਰ ਤੱਕ ਤੇਰੇ ਮਨ ਦੀ ਮੈਲ ਨਾ ਸੜ ਜਾਏ। ਸੋਨੇ ਦੀ ਮੈਲ ਸੜੇ ਉਹ ਕੁਠਾਲੀ ਵਿੱਚ ਟਿਕ ਜਾਂਦਾ, ਅਤੇ ਮਨ ਦੀ ਮੈਲ ਸੜ ਜਾਏ ਉਹ ਗੁਰੂ ਕੀ ਬਾਣੀ ਵਿੱਚ ਟਿਕ ਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਵੀ ਕੀਤਾ ਹੈ, ਜਿਉਂ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ, ਜਿਵੇਂ ਕੁਠਾਲੀ ਵਿੱਚ ਪਿਆ ਹੋਇਆ ਮੈਲਾ ਸੋਨਾ ਉਹ ਟਿਕਦਾ ਨਹੀਂ, ਉਹ ਚਾਰ ਚੁਫੇਰੇ ਘੁੰਮਦਾ, ਜਿਉਂ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਪਏ ਖਾਂ ਬਾਰੇ ਤਬ ਤੈ ਥਾਨ ਥਿਰੋ। ਉਦੋਂ ਟਿਕ ਗਿਆ ਜਦੋਂ ਸ਼ੁੱਧ ਹੋ ਗਿਆ। ਹੁਣ ਅਗਲੀ ਬੇਨਤੀ ਮੈਂ ਕਰਨ ਲੱਗਾਂ ਵੀ ਗੁਰੂ ਅਮਰਦਾਸ ਜੀ ਦੇ ਕਥਨ ਮੁਤਾਬਕ ਇਹ ਕਿਵੇਂ ਸ਼ੁੱਧ ਹੋ ਸਕਦਾ। ਚਲੋ ਮੈਲ ਬਾਰੇ ਤਾਂ ਜਿੰਨੇ ਮਰਜ਼ੀ ਬਾਣੀ 'ਚੋਂ ਪ੍ਰਮਾਣ ਲਈ ਜਾਓ, ਸਤਿਗੁਰੂ ਨੇ ਬਹੁਤ ਜ਼ਿਕਰ ਕੀਤਾ ਮੈਲ ਦਾ, ਪਰ ਇਹ ਸ਼ੁੱਧ ਕਿਵੇਂ ਹੋਵੇ, ਇਹਨੂੰ ਕਿਹੜੇ ਤਰੀਕੇ ਨਾਲ ਆਪਾਂ ਪਵਿੱਤਰ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਗੁਰਸਿੱਖੋ, ਚਾਰ ਤਰੀਕੇ ਪੰਜ ਤਰੀਕੇ ਗੁਰਦੇਵ ਨੇ ਬਾਣੀ 'ਚ ਦੱਸੇ ਨੇ ਕਿ ਮੈਲੇ ਮਨ ਨੂੰ ਕਿਵੇਂ ਧੋਤਾ ਜਾ ਸਕਦਾ ਹੈ, ਮੈਲੇ ਮਨ ਦੀ ਮੈਲ ਕਿਵੇਂ ਜਾ ਸਕਦੀ ਹੈ। ਪਹਿਲਾ ਤਰੀਕਾ ਤਾਂ ਮਹਾਰਾਜ ਜੀ ਨੇ ਦੱਸਿਆ ਕਿ ਜਿਸ ਇਨਸਾਨ ਦਾ ਮਨ ਮੈਲਾ ਹੋਵੇ, ਉਂਝ ਵੈਸੇ ਯਾਦ ਰੱਖਿਓ, ਮੈਲੇ ਮਨ ਵਾਲਾ ਛੇਤੀ ਸਵੀਕਾਰਦਾ ਨਹੀਂ ਕਿ ਮੇਰੇ ਕੋਲ ਮੈਲ ਹੈ, ਉਹ ਛੇਤੀ ਕਿਤਿਆਂ ਮੰਨਦਾ ਨਹੀਂ। ਜਿਸ ਬੰਦੇ ਨੇ ਅੰਦਰ ਦੀ ਮੈਲ ਨੂੰ ਧੋਣਾ ਹੈ ਕਿ ਵਾਕਈ ਟਿਕਾ ਚਾਹੁੰਦਾ, ਸਭ ਤੋਂ ਪਹਿਲਾਂ ਕੰਮ ਉਹ ਕਰੇ ਕਿਸੇ ਟਿਕੇ ਕੋਈ ਨਿਰਮਲ ਖਿਰਦੇ ਦੀ ਸੰਗਤ ਜ਼ਰੂਰ ਕਰੇ। ਬੇਨਤੀ ਧਿਆਨ ਨਾਲ ਸੁਣਿਓ, ਇਹਨੂੰ ਦੇਹ ਦੀ ਪੂਜਾ ਵੱਲ ਮਤ ਲੈ ਕੇ ਜਾਣਾ। ਜਿੰਨੀ ਦੇਰ ਤੱਕ ਨਿਰਮਲ ਪਵਿੱਤਰ ਖਿਆਲਾਂ ਵਾਲਿਆਂ ਦੀ ਸੰਗਤ ਨਹੀਂ, ਓਨੀ ਦੇਰ ਤੱਕ ਆਪਣਾ ਅੰਦਰ ਨਿਰਮਲ ਕਿਵੇਂ ਹੋਵੇਗਾ। ਸਤਿਗੁਰੂ ਕਹਿੰਦੇ ਨੇ ਪਹਿਲਾ ਤਰੀਕਾ ਹੈ ਤੂੰ ਸਾਧ ਸੰਗਤ ਵਿੱਚ ਜਾ, ਸਾਧੂ ਸੰਗਤ ਸਾਧ ਸੰਗਤ, ਅਤੇ ਜਦੋਂ ਇੱਥੇ ਟਿਕੇ ਕੋਈ ਖਿਰਦਿਆਂ ਦੀ ਸੰਗਤ ਕਰੇਗਾ, ਸੱਚ ਇਹ ਵੇ ਕਿ ਇਸ ਤਰੀਕੇ ਨਾਲ ਤੇਰੀ ਮੈਲ ਜਾ ਸਕਦੀ ਹੈ। ਗੁਰੂ ਅਰਜਨ ਦੇਵ ਦੇ ਬਚਨ ਨੇ ਕਿ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਸਾਰਿਆਂ ਸ਼ਬਦਾਂ 'ਚ ਮੈਲ ਦਾ ਜ਼ਿਕਰ ਆਵੇਗਾ। ਕਿਵੇਂ ਪਵਿੱਤਰ ਹੋਵੇ। ਮਹਿਮਾ ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ ਮੈਲ ਖੋਈ। ਆਹ ਹੈ ਸਤ ਸੰਗਤ ਦੀ ਬਖਸ਼ਿਸ਼, ਸੰਗਤ ਵਿੱਚ ਮੈਲ ਉਤਰ ਸਕਦੀ। ਮਹਿਮਾ ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ ਮੈਲ ਖੋਈ। ਕੋਟ ਅੱਗ ਹਰੇ ਨਿਰਮਲ ਪਏ ਚੀਤਾ, ਅੰਦਰ ਨਿਰਮਲ ਹੋ ਗਿਆ ਜਦੋਂ ਨਿਰਮਲ ਖਿਰਦੇ ਵਾਲੇ ਦੀ ਸੰਗਤ ਕੀਤੀ। ਇੱਕ ਨਹੀਂ ਬੇਅੰਤ ਸਾਡੇ ਕੋਲ ਇਤਿਹਾਸਿਕ ਪ੍ਰਮਾਣ ਨੇ ਕਿ ਜਿੱਥੇ ਮੈਲਿਆਂ ਨੇ ਨਿਰਮਲ ਦੀ ਸੰਗਤ ਕੀਤੀ ਅਤੇ ਸੱਚਮੁੱਚ ਉਹਨਾਂ ਦੀ ਮੈਲ ਚਲੀ ਗਈ। ਮੈਂ ਬੇਨਤੀ ਕਰਾਂ ਸੱਜਣ ਠੱਗ, ਰਾਤ ਤੱਕ ਮੈਲਾ ਹੈ, ਉਹ ਹਰ ਅੱਕ ਆਏ ਕੋਈ ਬੰਦੇ ਨੂੰ ਆਪਣੀ ਸਰਾਂ 'ਚ ਲੁੱਟਦਾ ਅਤੇ ਕਤਲ ਵੀ ਕਰਦਾ, ਰਾਤ ਤੱਕ ਉਹਦੇ ਅੰਦਰ ਮੈਲ ਹੈ। ਅਤੇ ਮੈਲ ਵੀ ਇਹ ਵੇ ਕਿ ਜਿਹੜਾ ਅੱਜ ਮੇਰੀ ਇਸ ਸਰਾਂ ਵਿੱਚ ਆਇਆ ਧੰਨ ਗੁਰੂ ਨਾਨਕ ਸਾਹਿਬ ਬਾਰੇ ਕਿ ਇਹਨਾਂ ਨੂੰ ਖਤਮ ਕਰਕੇ ਮੈਂ ਸਭ ਕੁਝ ਲੁੱਟ ਲਵਾਂਗਾ। ਪਿਆਰਿਓ, ਇੱਕ ਸ਼ਬਦ, ਸਿਰਫ ਇੱਕ ਸ਼ਬਦ ਦਾ ਕੀਰਤਨ, ਆਪ ਨਾਰਾਇਣ ਕਲਾ ਤਾਰ ਜਗਮੈਂ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਸ ਪਾਰ ਬ੍ਰਹਮ ਦੇ ਸਾਕਾਰ ਰੂਪ ਨੇ ਇੱਕ ਸ਼ਬਦ ਗਾਣਾ ਕੀਤਾ। ਜਿਹੜਾ ਬੰਦਾ ਕਈ ਸਾਲਾਂ ਦਾ ਕਾਤਲ ਸੀ, ਕਈ ਸਾਲਾਂ ਤੋਂ ਕਤਲ ਕਰ ਰਿਹਾ ਸੀ, ਕਈ ਸਾਲਾਂ ਤੋਂ ਪਾਪ ਕਮਾ ਰਿਹਾ ਸੀ, ਮੇਰੇ ਗੁਰੂ ਨਾਨਕ ਸਾਹਿਬ ਦੇ ਸੰਗਤ ਅਤੇ ਸ਼ਬਦ ਦੀ ਸਰੋਤ ਨੇ ਇੰਨਾ ਅਸਰ ਕੀਤਾ ਕਿ ਰਾਤ ਤੱਕ ਬੰਦਾ ਮੈਲ ਨਾਲ ਭਰਿਆ ਸੀ ਅਤੇ ਸਵੇਰ ਤੱਕ ਗੁਰੂ ਨੇ ਉਹਨੂੰ ਸੰਤ ਸੱਜਣ ਬਣਾ ਕੇ ਰੱਖ ਦਿੱਤਾ। ਸਿਰਫ ਸੱਤ ਸੰਗਤ ਮੈਲ ਤੋਂ ਹੋਵੇਗੀ, ਬਾਬਾ ਸਾਹਿਬ ਜੀ ਦੇ ਬਚਨ ਨੇ। ਵੈਸੇ ਅਸੀਂ ਸਾਰੇ ਪੜ੍ਹਨੇ ਵੀ, ਵੱਡ ਭਾਗੀ ਹਰ ਸੰਗਤ ਪਾਵੈਂ, ਭਾਗਹੀਨ ਭਰਮ ਚੋਟਾਂ ਖਾਵੈਂ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ ਮੈਲ ਖੋਈ। ਕੋਟ ਅੱਗ ਹਰੇ, ਕਰੋੜਾਂ ਕੀਤੇ ਕੋਈ ਪਾਪ ਖਤਮ ਹੋ ਜਾਣਗੇ, ਨਿਰਮਲ ਪੈ ਚੀਤਾ। ਪਹਿਲੀ ਬੇਨਤੀ ਕਿ ਅੰਦਰ ਦੀ ਮੈਲ ਸਤ ਸੰਗਤ ਕਰਨ ਦੇ ਨਾਲ ਦੂਰ ਹੋਵੇਗੀ। ਸਤ ਸੰਗਤ ਗੁਰੂ ਸੰਗਤ ਸ਼ਬਦ ਕੀਰਤਨ ਆਪਾਂ ਸੁਣਨੇ। ਦੂਸਰਾ ਤਰੀਕਾ ਮਹਾਰਾਜ ਜੀ ਨੇ ਕਿਹਾ ਹੈ ਕਿ ਇੱਕ ਕੰਮ ਕਰ ਕਿ ਤੂੰ ਨਾਮ ਜਪ, ਜਿੰਨਾ ਤੂੰ ਗੁਰੂ ਦੇ ਬਖਸ਼ੇ ਹੋਏ ਨਾਮ ਨੂੰ ਜਪੇਗਾ, ਸੱਚ ਇਵੇਂ ਕਿ ਨਾਮ ਤੇਰੇ ਅੰਦਰ ਦੀ ਮੈਲ ਨੂੰ ਖਤਮ ਕਰੇਗਾ ਅਤੇ ਇੱਕ ਦਿਨ ਨਾਮ ਤੇਰੇ ਅੰਦਰ ਆਪ ਹੀ ਟਿਕ ਜਾਏਗਾ। ਥੋੜ੍ਹਾ ਜਿਹਾ ਫਿਰ ਇਸ ਬੇਨਤੀ ਨੂੰ ਸੁਣਿਓ, ਇਹ ਵੀ ਸ਼ਬਦ ਅਸੀਂ ਬਾਣੀ 'ਚੋਂ ਸਾਰੇ ਲੈ ਰਹੇ। ਸੁਖਮਨੀ ਸਾਹਿਬ ਦਾ ਪਾਠ ਕਰਨੇ, ਅਸੀਂ ਭਾਂਡੇ ਧੋਂਦੇ ਹਾਂ, ਇੱਥੇ ਸਾਹਮਣੇ ਗੁਰਦੇਵ ਦੇ ਦਰਬਾਰ ਸੇਵਾ ਚੱਲਦੀ ਪਈ। ਜਿਹੜੇ ਭਾਂਡੇ ਧੋਣ ਦਾ ਤਰੀਕਾ ਹੈ, ਪਹਿਲਾਂ ਅਸੀਂ ਥਾਲੀਆਂ ਨੂੰ ਟੱਪ ਵਿੱਚ ਛੰਡਨੇ ਹਾਂ। ਮੈਂ ਬੇਨਤੀ ਕਰਾਂਗਾ, ਝਾੜਨੇ ਹਾਂ ਛੰਡਨੇ ਹਾਂ ਥਾਲੀਆਂ, ਉਸ ਤੋਂ ਬਾਅਦ ਕਈ ਹਿੱਸਿਆਂ ਵਿੱਚ ਪਾਣੀ ਨਾਲ ਧੋ ਕੇ, ਫਿਰ ਸਰਫ ਨਾਲ ਧੋ ਕੇ, ਫਿਰ ਨਿਰਮਲ ਪਾਣੀ ਨਾਲ ਧੋ ਕੇ। ਪਰ ਜਿਹੜਾ ਅੰਦਰ ਲੰਗਰ ਬਣ ਰਿਹਾ ਉਹਦੇ ਵਿੱਚ ਪਾਣੀ ਸਾਫ ਪਾਇਆ ਜਾ ਰਿਹਾ, ਜਿਹੜਾ ਮੈਲਾ ਪਾਣੀ ਹੈ ਉਹ ਕਦੀ ਭੋਜਨ ਵਿੱਚ ਨਹੀਂ ਵਰਤਿਆ ਜਾਂਦਾ। ਮੇਰੀ ਬੇਨਤੀ ਸੁਣਿਓ, ਮੈਲਾ ਪਾਣੀ ਸਿਰਫ ਮੈਲੇ ਨੂੰ ਉਤਾਰਨ ਵਿੱਚ ਸਹਾਇਕ ਹੈ, ਉਹ ਖੁਦ ਮੈਲਾ ਹੋ ਗਿਆ। ਪਰ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਸਿੱਧੀ ਜੀ ਘਰ ਦੀ ਉਦਾਹਰਣ ਲੈ ਲਈਏ, ਅਸੀਂ ਕੈਮੀਕਲ ਨਾਲ ਭਾਂਡੇ ਧੋਂਦੇ ਹਾਂ, ਪਰ ਕੈਮੀਕਲ ਕਦੀ ਕਿਚਨ ਵਿੱਚ ਤਾਂ ਨਹੀਂ ਨਾ ਵਰਤਦੇ। ਜੇ ਕਿਤੇ ਕੈਮੀਕਲ ਨਾਲ ਭੋਜਨ ਵਿੱਚ ਕੋਈ ਵਰਤ ਲੈ ਤਾਂ ਬਿਮਾਰੀ ਰੋਗ ਦਾ ਜਨਮ ਹੋਵੇਗਾ। ਇਸ ਸੰਸਾਰ ਦੇ ਲੋਕੋ, ਬਾਹਰ ਦੇ ਭਾਂਡੇ ਜਿਸ ਚੀਜ਼ ਨਾਲ ਧੋਤੇ ਜਾਣ ਉਹ ਚੀਜ਼ ਖਾਣ ਦੇ ਕੰਮ ਨਹੀਂ ਆਉਂਦੀ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੂੰ ਨਾਮ ਨਾਲ ਜੁੜ, ਇਹੀ ਨਾਮ ਤੇਰੇ ਅੰਦਰ ਦੇ ਮਨ ਨੂੰ ਧੋਵੇਗਾ ਅਤੇ ਇਹੀ ਨਾਮ ਅੰਮ੍ਰਿਤ ਬਣ ਕੇ ਤੇਰਾ ਭੋਜਨ ਬਣ ਜਾਏਗਾ। ਬਾਹਰ ਦੇ ਭਾਂਡੇ ਜਿਸ ਨਾਲ ਧੋਤੇ ਜਾਣ ਉਹ ਰਸ ਨਹੀਂ ਬਣਦਾ, ਪਰ ਨਾਮ ਐਸਾ ਹੈ ਇਹੀ ਮਨ ਨੂੰ ਧੋਂਦਾ ਅਤੇ ਇਹੀ ਨਾਮ ਰਸ ਬਣ ਜਾਂਦਾ। ਸਤਿਗੁਰੂ ਦਾ ਬਚਨ ਹੈ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਉਹਦੇ ਸਿਮਰਨ ਨਾਲ ਅੰਦਰ ਦੀ ਮੈਲ ਉਤਰ ਜਾਂਦੀ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ, ਉਹ ਨਾਮ ਹੀ ਅੰਦਰ ਅੰਮ੍ਰਿਤ ਬਣ ਕੇ ਟਿਕ ਜਾਂਦਾ ਹੈ। ਪਹਿਲਾ ਤਰੀਕਾ ਦਾਸ ਨੇ ਬੇਨਤੀ ਕੀਤੀ ਕਿ ਸਤ ਸੰਗਤ ਮੈਲ ਧੋਣ ਲਈ। ਦੂਸਰਾ ਤਰੀਕਾ ਕਿ ਪਰਮਾਤਮਾ ਦਾ ਨਾਮ। ਤੀਸਰਾ ਤਰੀਕਾ ਹੈ ਕਿ ਗੁਰੂ ਕੇ ਸਿੱਖਾਂ ਕੀਰਤਨ ਕਰ, ਕੀਰਤਨ ਸੁਣ, कीर्तन भी तेरे अंदर दी मैल तो होगा। गुरु साहब का वचन है कि गुण गावत तेरी उतरस मैल, गुण गाएगा ते अंदर दी मैल उतर जाएगी। चौथा तरीका है कि गुरबाणी सुन मैल गवाए, जेड़ा गुरु की बाणी नू सुनेगा उदे अंदर दी मैल जाएगी। पंजवा तरीका है कि सतगुरु अपनी नदर कर दे, सतगुर सिख की दुरमत मल खिरे, गुर बचनी हर नाम उचर। बेनती है कि अंदर दी मैल नू जे धोना है ते शब्द नाल जुड़िए, क्योंकि शब्द निर्मल है ते ये निर्मल खिरदे विचों निकलिया होया निर्मल प्रकाश है, ते जदो इस शब्द नाल कोई जुड़ेगा ते शब्द सच एवे के मैले नू निर्मल कर देगा। इत्थे एक होर बेनती दास करदा जावे, देखो असी पानी विच मैले कपड़े धोईए ते पानी मैला हो जाता है, ते कई बार बीबियां भैणां कहिंदियां ने कि यह भांडे का पानी हुण रोड़ दिओ क्योंकि खुद मैला हो गया। पानी का सुभाग है कि जिस मैल नू लाएगा वह अपने भी समा लाएगा, पानी मैला खुद हो जाता है। पर याद रखो कि पानी एक बार दो बार कपड़े धोवे तो मैला हो जाता है, पर यह गुरु नानक का घर है, एक गुरु ग्रंथ साहिब की बाणी है। पानी मैल जरूर धोंदा है पर उन्हू खुद मैला होना पैंदा है। गुरु की बाणी करोड़ा जन्मां दी मैल धोंदी है पर गुरु की बाणी खुद कदी मैली नहीं होंदी, इस उपर मैल का असर नहीं। पानी मैला हो जाता है पर गुरु ग्रंथ साहिब का कीर्तन, गुरु ग्रंथ साहिब का पाठ, गुरु ग्रंथ साहिब की बाणी पता नहीं किन्ने कु लोगों का अंदर धो दिता, तो शब्द उस तरह निर्मल का निर्मल है। बाबा जी ने कृपा की, उन्हें फरमाया कि हे मेरे मन तू एक परमात्मा का नाम जप। मेरे सतगुरु ने तरस किया, गुरु अमरदास बख्शिश करते ने मैनू ये नाम का खजाना दिता है।
रहाओ सिद्धा के आसन जे सिख है इंद्री वस कर माए।
मान लो कि कोई इंसान सिद्धा वाले आसन सीखता है, जिमें अजकल 84 आसनों का जिक्र बाणी विच भी किया गया, सिद्धा वाले आसन भी सीख ले। इन्हें पद्म आसन सीख लिया, इन्हें शीर्ष आसन सीख लिया, इन्हें शैव आसन सीख लिया, जिन्हें आसन ने योग दे वह भी सीख ले। हुण उहदी साधना कर करके इहदियां इंद्रियां भी काबू आ गई। बेनती थोड़ी जी ध्यान नाल सुनो इस नुकते, पहला सी कि मन मैला ते इंद्रियां मैलियां, हुण सिद्धां वाले आसन कर करके इहदियां इंद्रियां काबू आ गई, यह इंद्रियां ते कंट्रोल कर गया। तो महाराज कहिंदे ने उस आसन तो बाद जिहड़ी नवीं मैल छुड़ी हुई वह खौमे दी सी, मैं दी, काम दी वासना ते काबू पा लिया पर मैं दी वासना ते काबू नहीं। मैं कह रही है कि तेरे तो वड्डा ब्रह्मचारी कोई नहीं। याद रखियो जीव दे चस्के ते काबू पा लिया पर अंदर वाला मन कह रहा कि तेरे वर्गा संतोख ही कोई नहीं। कन दी सरोत ते काबू पा लिया पर अंदर वाला कह रहा है कि तेरे वर्गा चाणा सूझवान स्रोता कोई नहीं। मैं बेनती करांगा कि जे सिद्धां वाले आसन भी सीख ले, गुरु अमरदास कहिंदे ने वह अनेकां तरह के कर्म भी करे।
मन की मैल ना उतरै होमै मैल ना जाए।
बस आ देखो इत्थे इंद्री का जिक्र नहीं किया क्योंकि साधना नाल इंद्रियां काबू हो गई, पर मन फिर मैले का मैला, खौमे का मारिया फिर तुरिया फिरदा। सतगुरु कहिंदे ने जे ये इंसान अनेकां यतन करे, अनेकां तरीकियां नाल अपने आप नूं साधन दा यतन करे पर फिर भी मन दी मैल खत्म नहीं हुंदी।
इस मन को होर संजम को नाही विण सतगुर की सरणाए।
हे धन गुरु अमरदास जी एक कृपा करो, आप जी ने भी दस दिता भी मन मैला होवे ते तन दे धोन नाल मन नहीं निर्मल हुंदा। ये भी आप जी ने दस दिता कि सिद्धां वाले आसन करे, इंद्रियां नू काबू कर ले पर खौमे दी मैल नहीं जांदी। गुरु अर्जुन साहिब दा वचन कहना कि मन कामना तीर्थ दै बसियो सिर कर वत तराए, मन की मैल ना उतरै एबद जे लख जतन कराए। हुण कृपा करके सानू समझाओ गुरु अमरदास जी, असी बेनती करने खां साडा मन किवें निर्मल होवेगा। तो देखो हुण सतगुरु उत्तर दे रहे ने, कहन लगे इस मन को होर संयम को नाही। संयम दा अर्थ इत्थे वे तरीका वसीला, वैसे संयम दा अर्थ रोकना सी करने। कहिंदे ने इस मन नूं शुद्ध करन दा, इस मन नूं निर्मल करन दा, इस मन नूं स्वच्छ करन दा होर कोई तरीका नहीं बिन सतगुर की शरणाए। सतगुरु की शरण पैण तो बिना होर किसे तरीके नाल मन शुद्ध नहीं हुंदा।
सतगुर मिलिया उल्टी पई कहना किशु ना जाए।
हे सतगुरु, फिर सतगुरु जी की करदे ने कोई जाए तो? कहिंदे ने सतगुरु जी नूं मिले ते उल्टी पई। उल्टी पई दा अर्थ है जिहड़ी बिरती अगे गंद विच सी ना, गुरु ने कृपा करके बंदे दी बिरती ही चेंज कर दित्ती। ध्यान दिया जे मन ओही है जिहड़ा अंधकार च डुब्बा सी उहनूं निर्मल कर दित्ता, जिहड़ी सुरत अगे मलीनता विच सी उहनूं चेंज करके निर्मल बना दित्ता। इसे नूं सतगुरु ने बाणी विच कहा, अपुष्ट बात ते भई सीधरी दूत दुष्ट सजनई, अंधकार में रतन परगासियो मलीन बुद्ध हशनई। इनू कबीर साहब ने कहा, संतो मन पवन सुख बनिया, किच जोग प्राप्त गनिया, गुर दिखलाई मोरी जित मिर्ग परतखें चोरी, मूंद लिए दरवाजे बाजियले अनहद बाजे। जेड़ी बिरती संसार दी मैल वे सी ओ उल्टी निर्मल हो गई है।
पणत नानक सतगुर को मिल दो मरै, गुर कै शब्द फिर जीवै कोए।
सतगुरु गुरु अमरदास बख्शिश कर रहे ने, कह रहे ने जेड़ा सतगुरु नूं मिल पवेगा ओ जीवत भाव खंगता वाले भाव तो मर जाएगा, फिर ओ गुरु दे शब्द विच जिंदगी जीएगा।
ममता की मल उतरै एहो मन हशा होए।
हुण अगे मैल बारे भी स्पष्ट कर दिता कि केड़ी मैल, ममता की मल उतरै ए मन हशा होए। कहिंदे ने इंसान नूं जदों सतगुरु मिलिया उन्होंने सब कुछ चेंज कर दिता, तब्दील कर दिता। जिहड़ी ममता दी मैल सी, ममता कहिंदे ने मैं मेरी, मेरा घर, मेरे बच्चे, मेरा परिवार, मेरा संसार। सतगुरु कहिंदे ने जदों सतगुरु मिले उन्होंने ममता दी मैं मेरी दी मैल नूं कट दिता, ते जिहड़ा मन दिन रात पलीत होया पिया सी उहनूं सतगुरु ने बिल्कुल निर्मल कर दिता। जिहदा अंदर निर्मल हो जाए वह किते भी जाए गुरु उहदे नाल ही है। जिहदा अंदर मैला होवे वह कई वारी गुरु कोल बैठा होया भी गैर हाजिर ही रहिंदा। सतगुरु ने बाणी च कहा, कहे नानक जिन मन निर्मल सदा रहे गुर नाले। कबीर साहब ने कहा, कबीर मन निर्मल भया जैसा गंगा नीर, पाछै लागो हर फिरै कहत कबीर कबीर। जिहदा अंदर निर्मल हो जाए उहदे गुरु अंग संग रहिंदा है। सतगुरु कृपा करे साडे मन दी मैल शब्द नाल धोण दी सानू सोझी बख्श दे। आओ हजूर दे अंतले बचन सरवण करिए जी।
पणत नानक सतगुर को मिल दो मारै, गुर कै शब्द फिर जीवै कोए। ममता की मल उतरै एहो मन हशा होए। वाहिगुरु जी का खालसा, वाहिगुरु जी की फतेह।